ਬੇਨਤੀ ਦਾ ਸ਼ਬਦ ਆਪਾਂ ਪੜ੍ਹ ਕੇ ਸਮੇਂ ਸਿਰ ਹੀ ਕੀਰਤਨ ਦੀ ਸਮਾਪਤੀ ਕਰਾਂਗੇ। ਕਰੋ ਦਰਸ਼ਨ, ਮਨ ਬਿਰਤੀ ਕਾਗਰ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ। ਕਹੋ ਬੇਨੰਤੀ, ਕਹੋ ਗੁਰ ਪਾਹਿ ਦਵੇ ਵੀ ਫੀਲ ਹੀ ਇਜ਼ ਮਾਈ ਫਾਦਰ ਮਾਈ ਮਦਰ The way we feel about our brother, we say, my brother, my sister, my friend. Jive apne rishtedaran de naal, mera pita, meri maa, mera pra, meri pehn, mera mitr, asi akhar laune ya, kite keh ke ta vekhiye, mera satguru. Kite apna keh ke ta vekhiye, mera vahiguru. ਮੇਰਾ ਗੁਰੂ ਉੱਥੇ ਰੰਗ ਹੀ ਬਦਲ ਜਾਂਦਾ ਉੱਥੇ ਰਿਸ਼ਤਾ ਬਣ ਜਾਂਦਾ ਬੜੀ ਬੜੀਆਂ ਲਾਈਨਾਂ ਬੜੀਆਂ ਤੁਕਾਂ ਵਿੱਚ ਬਾਣੀ ਵਿੱਚ ਮਹਾਰਾਜ ਨੇ ਇਹ ਅੱਖਰ ਵਰਤੇ ਹੈ ਅਤੇ ਇਹ ਵੀ ਰਹਾਉ ਦੀ ਤੁਕ ਇਹੋ ਹੀ ਹੈ ਵੀ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਆਪਣੇ ਗੁਰੂ ਦੇ ਕੋਲ ਆਪਣੇ ਸਤਿਗੁਰੂ ਦੇ ਕੋਲ ਜੇ ਕਰਨੀ ਹੈ ਨਾ ਕੋਈ ਬੇਨਤੀ ਤਾਂ ਉਹਦੇ ਕੋਲ ਹੀ ਕਰੋ Do your prayer with your own Satguru. Apna janke. Te kaj tumare de nibahe. All your affairs will be done. Will be resolved. Jinne vi kam ne. Oh phir nibah dinda hai. Oh samrath guru hai. Kaho binanti. Apne Satguru pahe. Kaj tumare de nibahe. ਉਹ ਸਰਵਕਲਾ ਸਮਰੱਥ ਹੈ ਅੱਜ ਸਵੇਰ ਵੀ ਬਚਨ ਕੀਤੇ ਸਨ ਸ਼ਬਦ ਇਹ ਪੜਿਆ ਸੀ ਕਿ ਪ੍ਰਭ ਜੀ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਅਤੇ ਇਹ ਬੇਨਤੀ ਕੀਤੀ ਸੀ ਕਿ ਜੇ ਇੰਨੀ ਗੱਲ ਆਪਾਂ ਪੱਲੇ ਬੰਨ ਲਈਏ ਕਿ ਹੇ ਮੇਰੇ ਪ੍ਰਭੂ ਹੇ ਮੇਰੇ ਮਾਲਕ ਤੂੰ ਹੀ ਮੇਰਾ ਮਾਲਕ ਹੈ ਅਤੇ ਤੂੰ ਹੀ ਮੈਨੂੰ ਦੇਣ ਵਾਲਾ ਮੈਂ ਕਿਸੇ ਹੋਰ ਪਾਸੋਂ ਕੀ ਮੰਗਣਾ ਹੈ ਮੈਨੂੰ ਤਾਂ ਤੂੰ ਹੀ ਦੇ ਸਕਦਾ ਜੋ ਦੇਣਾ ਜੋ ਮੈਨੂੰ ਚਾਹੀਦਾ ਮੇਰੀਆਂ ਲੋੜਾਂ ਤੂੰ ਹੀ ਪੂਰੀਆਂ ਕਰ ਸਕਦਾ ਗੁਰੂ ਦੇ ਅੱਗੇ ਇਸ ਤਰ੍ਹਾਂ ਹੱਥ ਕਰੀਏ ਕਿਸੇ ਬੰਦੇ ਅੱਗੇ ਕਿਉਂ ਕਰੀਏ ਕਿਉਂ ਕਰੀਏ ਨਿਊ ਜਰਸੀ ਵਿੱਚ ਗੁਰਦੁਆਰਾ ਹੈ ਬ੍ਰਿਜ ਵਾਟਰ ਕੁਝ ਸਾਲ ਪਹਿਲਾਂ ਦੀ ਗੱਲ ਹੈ ਪਿਤਾ ਜੀ ਦੇ ਨਾਲ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਰਾਗੀ ਉਹਨਾਂ ਦੇ ਨਾਲ ਕੀਰਤਨ ਕਰਨ ਅਸੀਂ ਆਏ ਹੋਏ ਸਾਂ ਅਤੇ ਇੱਕ ਮੁਸਲਮਾਨ ਸੀ ਪੰਜਾਬ ਪਾਕਿਸਤਾਨ ਦਾ ਬਾਣੀ ਨਾਲ ਪਿਆਰ ਸੀ ਉਹਨੂੰ ਬੜਾ ਉਹ ਆਉਂਦਾ ਸੀ ਹਰ ਵੇਲੇ ਹਰ ਰੋਜ਼ ਸ਼ਾਮ ਨੂੰ ਆ ਕੇ ਉਹਨੇ ਕੀਰਤਨ ਸੁਣਨਾ ਅਤੇ ਜਦੋਂ ਪ੍ਰਸ਼ਾਦ ਲੈਣ ਦਾ ਸਮਾਂ ਹੁੰਦਾ ਸੀ ਨਾ ਅਤੇ ਉਹ ਉੱਠ ਕੇ ਚਲਾ ਜਾਂਦਾ ਸੀ ਅਸੀਂ ਕੁਝ ਦਿਨ ਵੇਖਿਆ ਵੀ ਇਹ ਆਉਂਦਾ ਹੈ ਬਾਣੀ ਸੁਣਦਾ ਹੈ ਚੰਗੀ ਬਿਰਤੀ ਵਾਲਾ ਹੈ ਅਤੇ ਪ੍ਰਸ਼ਾਦ ਲੈਣ ਤੋਂ ਪਹਿਲਾਂ ਹੀ ਉੱਠ ਕੇ ਚਲਾ ਜਾਂਦਾ ਅਸੀਂ ਫਿਰ ਪੁੱਛ ਹੀ ਲਿਆ ਕਿਸੇ ਦਿਨ ਉਹਨੂੰ ਬਈ ਤੂੰ ਉੱਠ ਕੇ ਕਿਉਂ ਚਲਾ ਜਾਂਦਾ ਕਹਿੰਦਾ ਮੇਰਾ ਮੇਰੇ ਹੱਥ ਜਿਹੜੇ ਨੇ ਸਿਵਾਏ ਅੱਲਾਹ ਤਾਲਾ ਦੇ ਕਿਸੇ ਹੋਰ ਅੱਗੇ ਇੱਦਾਂ ਨਹੀਂ ਹੁੰਦੇ ਸਿਵਾਏ ਅੱਲਾਹ ਦੇ ਮੈਂ ਕਿਸੇ ਅੱਗੇ ਇੱਦਾਂ ਹੱਥ ਨਹੀਂ ਕਰ ਸਕਦਾ ਸਾਡੇ ਮਨ ਨੂੰ ਗੱਲ ਭਾਈ ਕਿ ਅਸੀਂ ਵੀ ਇਹੋ ਜਿਹੇ ਬਣ ਸਕਦੇ ਹਾਂ ਵੀ ਅਸੀਂ ਸਿਵਾਏ ਗੁਰੂ ਦੇ ਕਿਸੇ ਹੋਰ ਅੱਗੇ ਮੱਥਾ ਨਾ ਟੇਕੀਏ ਸਿਵਾਏ ਗੁਰੂ ਦੇ ਕਿਸੇ ਹੋਰ ਦੇ ਅੱਗੇ ਇੱਦਾਂ ਹੱਥ ਕਿਉਂ ਕਰੀਏ ਕੋਈ ਪੰਡਿਤ ਆ ਜਾਵੇ ਤਾਂ ਅਸੀਂ ਇੱਦਾਂ ਹੱਥ ਅੱਡ ਕੇ ਬਹਿ ਜਾਂਦੇ ਉਹਦੇ ਸਾਹਮਣੇ ਕੋਈ ਜੰਤਰ ਮੰਤਰ ਵਾਲਾ ਧਾਵੇ ਧਾਗੇ ਤਬੀਤ ਵਾਲਾ ਕੋਈ ਆ ਜਾਵੇ ਅਸੀਂ ਲਾਈਨਾਂ ਲਾ ਕੇ ਉਹਦੇ ਘਰ ਸਾਹਮਣੇ ਖੜ੍ਹੇ ਹੋ ਜਾਂਦੇ ਇਹ ਬੇਨਤੀ ਸਵੇਰੇ ਕੀਤੀ ਸੀ ਆਪਾਂ ਹੋਵੇ ਗੁਰੂ ਕਾ ਸਿੱਖ ਤੇ ਕਿਉਂ ਉਹਦਾ ਸਿਰ ਕਿਸੇ ਅੱਗੇ ਝੁਕੇ ਗੁਰੂ ਅੱਗੇ ਝੁਕਣਾ ਚਾਹੀਦਾ ਪਰਮੇਸ਼ਰ ਅੱਗੇ ਝੁਕਣਾ ਚਾਹੀਦਾ ਅਸੀਂ ਪੁੱਛਿਆ ਉਹ ਕਹਿੰਦਾ ਜੀ ਸਿਵਾਏ ਅੱਲਾਹ ਤਾਲਾ ਦੇ ਮੈਂ ਇੱਦਾਂ ਹੱਥ ਕਿਸੇ ਅੱਗੇ ਕਰ ਨਹੀਂ ਸਕਦਾ ਪਿਤਾ ਜੀ ਨੇ ਉਹਨੂੰ ਸਮਝਾਇਆ ਕਿ ਇੱਥੇ ਵੀ ਤੇਰੇ ਹੱਥ ਜਿਹੜੇ ਨੇ ਅੱਲਾਹ ਤਾਲਾ ਦੇ ਅੱਗੇ ਹੀ ਹੁੰਦੇ ਨੇ ਜਿਹੜਾ ਬੰਦਾ ਪ੍ਰਸ਼ਾਦ ਵਰਤਾ ਰਿਹਾ ਉਹਦੇ ਅੱਗੇ ਨਹੀਂ ਹੁੰਦੇ। ਅਤੇ ਇਹ ਪ੍ਰਸ਼ਾਦ ਇਹ ਵੀ ਨਾ ਸਮਝ ਲਈ ਵੀ ਕੜਾਹ ਹੈ, ਇਹ ਕੜਾਹ ਨਹੀਂ। ਪ੍ਰਸ਼ਾਦ ਦੇ ਅਖਰੀ ਅਰਥ ਨੇ ਪ੍ਰਸੰਨਤਾ ਦੇ ਨਾਲ ਕੋਈ ਤੁਹਾਨੂੰ ਕੁਝ ਦੇਵੇ, ਪ੍ਰਸੰਨ ਹੋ ਕੇ ਕੁਝ ਦੇਵੇ। ਐਨੀਬਡੀ ਹੂ ਗਿਵਜ਼ ਯੂ ਸਮਥਿੰਗ ਵੈਨ ਹੀ ਇਜ਼ ਪਲੀਜ਼ਡ ਐਟ ਯੂ, ਜਦੋਂ ਖੁਸ਼ ਹੋ ਕੇ ਕੁਝ ਦੇਵੇ, ਅਤੇ ਗੁਰੂ ਦੀ ਪ੍ਰਸੰਨਤਾ, ਗੁਰੂ ਦੀ ਮਿਹਰ ਜਿਹੜੀ ਹੈ ਉਹਦੇ ਨਾਲ ਜੋ ਮਿਲਦਾ ਉਹ ਹੀ ਪ੍ਰਸ਼ਾਦ ਹੈ। ਅਤੇ ਇਹ ਕੜਾਹ ਨਹੀਂ, ਇਹ ਗੁਰੂ ਦੀ ਖੁਸ਼ੀ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਗੁਰੂ ਦੀ ਪ੍ਰਸੰਨਤਾ ਹੈ। ਉਹਨੂੰ ਸਮਝਾਇਆ ਵੀ ਇਹ ਤੂੰ ਹੱਥ ਇੱਦਾਂ ਬੰਦੇ ਅੱਗੇ ਨਹੀਂ ਕਰਦਾ, ਇਹ ਗੁਰੂ ਦੀ ਬਖਸ਼ਿਸ਼ ਤੈਨੂੰ ਅੱਲਾਹ ਤਾਲਾ ਦੀ ਬਖਸ਼ਿਸ਼ ਹੀ ਮਿਲਦੀ ਪਈ ਹੈ, ਅਤੇ ਤੂੰ ਅੱਲਾਹ ਦੇ ਅੱਗੇ ਹੀ ਇੱਦਾਂ ਹੱਥ ਕਰਦਾ। ਹੁਣ ਅਸੀਂ ਮੱਥਾ ਟੇਕਦੇ ਹਾਂ, ਕੀ ਅਸੀਂ ਆ ਗੋਲਕ ਨੂੰ ਮੱਥਾ ਟੇਕਦੇ ਹਾਂ? ਗੋਲਕ ਵੀ ਸਾਹਮਣੇ ਹੈ ਨਾ ਸਾਡੇ। ਕੀ ਆ ਜੰਗਲੇ ਨੂੰ ਮੱਥਾ ਟੇਕਦੇ ਹਾਂ? ਕੀ ਰੁਮਾਲੇ ਨੂੰ ਮੱਥਾ ਟੇਕਦੇ ਹਾਂ? ਨਹੀਂ, ਮੱਥਾ ਅਸੀਂ ਟੇਕਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਵਿਚਕਾਰ ਜੋ ਵੀ ਹੋਵੇ, ਸਾਡਾ ਮਨ ਜਾਣਦਾ ਅਤੇ ਸਾਡਾ ਗੁਰੂ ਜਾਣਦਾ ਵੀ ਅਸੀਂ ਮੱਥਾ ਕਿਹਨੂੰ ਟੇਕਦੇ ਹਾਂ। ਇਸੇ ਤਰ੍ਹਾਂ ਬੰਦਾ ਜੇ ਕੋਈ ਪ੍ਰਸ਼ਾਦ ਦੇ ਰਿਹਾ ਤਾਂ ਇਹ ਅੱਲਾਹ ਤਾਲਾ ਦੀ ਬਖਸ਼ਿਸ਼ ਹੀ ਹੈ ਤੇਰੇ ਵਾਸਤੇ, ਤੂੰ ਕਿਸੇ ਬੰਦੇ ਅੱਗੇ ਹੱਥ ਨਹੀਂ ਕਰਦਾ, ਅਤੇ ਨਾ ਹੀ ਤੈਨੂੰ ਅਸੀਂ ਕਹਾਂਗੇ ਕਿ ਤੂੰ ਕਿਸੇ ਬੰਦੇ ਅੱਗੇ ਹੱਥ ਕਰ। ਸਮਝ ਆ ਗਈ ਉਹਨੂੰ, ਪ੍ਰਸ਼ਾਦ ਲੈਣ ਲੱਗ ਪਿਆ। ਬਾਣੀ ਨਾਲ ਬੜਾ ਪਿਆਰ ਸੀ। ਦੇਖੋ, ਭਾਵੇਂ ਕਹਿੰਦੇ ਨੇ ਕਿ ਹਿੰਦੁਸਤਾਨ ਦੀ ਵੰਡ ਹੋਈ ਹੈ, ਪਰ ਵੰਡ ਤਾਂ ਹੋਈ ਹੈ ਪੰਜਾਬ ਦੀ। ਦੁਖੀ ਹੋਏ ਨੇ ਪੰਜਾਬੀ, ਜੇ ਪਰਿਵਾਰ ਵੰਡੇ ਗਏ ਨੇ, ਜੇ ਸੱਜਣ ਮਿੱਤਰ ਵੰਡੇ ਗਏ ਨੇ, ਤਾਂ ਪੰਜਾਬੀਆਂ ਦੇ ਵੰਡੇ ਗਏ ਨੇ। ਉਹ ਜਾਣਦਾ ਸੀ, ਉਸ ਵੇਲੇ ਦਾ ਬਜ਼ੁਰਗ ਸੀ ਉਹ, ਕਿਸੇ ਸਿੱਖ ਨੂੰ ਉਹਨੇ ਕਦੀ ਭਰਾ ਬਣਾਇਆ ਸੀ, ਕਦੀ ਕਿਸੇ ਸਿੱਖ ਦੇ ਘਰ ਜਾ ਕੇ ਹੱਸਦਾ ਖੇਡਦਾ ਰਿਹਾ ਸੀ ਬਚਪਨ ਦੇ ਵਿੱਚ। ਸੋ ਸਿੱਖਾਂ ਦੇ ਨਾਲ ਅਤੇ ਬਾਣੀ ਦੇ ਨਾਲ ਉਹਨੂੰ ਪਿਆਰ ਸੀ, ਬਾਣੀ ਉਹਦੇ ਕੰਨਾਂ 'ਚ ਬਚਪਨ ਤੋਂ ਪੈ ਰਹੀ ਸੀ। ਅਤੇ ਅਮਰੀਕਾ 'ਚ ਆ ਕੇ ਉਹਦੀ ਇਹ ਤਾਂਘ ਪੂਰੀ ਹੁੰਦੀ ਰਹੀ, ਬਾਣੀ ਰੋਜ਼ ਆ ਕੇ ਕੀਰਤਨ ਸੁਣਦਾ ਰਿਹਾ। ਸੋ ਅਸੀਂ ਇੱਕ ਗੱਲ ਸਾਨੂੰ ਇਹਦੀ ਇਹ ਅੱਛੀ ਲੱਗੀ ਵੀ ਅਸੀਂ ਵੀ ਇਹ ਮਨ ਵਿੱਚ ਲੈ ਆਈਏ ਵੀ ਗੁਰੂ ਦੇ ਦਰ ਤੋਂ ਛੱਡ ਕੇ ਅਸੀਂ ਕਿਸੇ ਹੋਰ ਅੱਗੇ ਨਾ ਜਾਈਏ। ਆਪਣੇ ਮਾਤਾ ਪਿਤਾ ਪਾਸੋਂ ਜੋ ਸਾਨੂੰ ਮਿਲ ਸਕਦਾ ਉਹ ਗੁਆਂਢੀਆਂ ਕੋਲੋਂ ਨਹੀਂ ਮਿਲ ਸਕਦਾ। ਇੱਕ ਸਿੱਖ ਪੰਥ ਦੇ ਮਹਾਨ ਕਥਾਵਾਚਕ ਹੋਏ ਨੇ ਗਿਆਨੀ ਮਾਨ ਸਿੰਘ ਜੀ ਚੌਰ, ਉਹਨਾਂ ਦੀ ਕਥਾ ਵਿੱਚ ਮੈਂ ਇੱਕ ਦਿਨ ਸੁਣ ਰਿਹਾ ਸਾਂ, ਅਤੇ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ ਕਿ ਅਸੀਂ ਕਈ ਵਾਰੀ ਔਖੇ ਹੋ ਜਾਂਦੇ ਹਾਂ, ਬਈ ਅਸੀਂ ਮੰਗਦੇ ਵੀ ਹਾਂ, ਅਸੀਂ ਅਰਦਾਸ ਵੀ ਕਰਦੇ ਹਾਂ, ਅਤੇ ਸਾਡਾ ਗੁਰੂ ਸਾਨੂੰ ਦਿੰਦਾ ਨਹੀਂ, ਸਾਡੀ ਮੰਗ ਕਿਉਂ ਨਹੀਂ ਪੂਰੀ ਹੁੰਦੀ, ਸਾਨੂੰ ਆਹ ਚਾਹੀਦਾ, ਸਾਨੂੰ ਉਹ ਚਾਹੀਦਾ, ਸਾਨੂੰ ਮਿਲਦਾ ਨਹੀਂ। ਦੇਖੋ, ਮਾਂ ਜਾਣਦੀ ਹੈ ਬੱਚੇ ਨੂੰ ਕੀ ਚਾਹੀਦਾ। ਜਵਾਨ ਮੁੰਡਾ ਤਾਂ ਚਾਹੁੰਦਾ ਨਾ ਵੀ ਮੇਰੇ ਪਿਓ ਦੀ ਲੋਡਿਡ ਰਿਵੋਲਵਰ ਮਿਲ ਜਾਵੇ, ਪਰ ਕੋਈ ਸਿਆਣਾ ਪਿਤਾ ਦਏਗਾ ਉਹਨੂੰ ਲੋਡਿਡ ਰਿਵਾਲਵਰ? ਬੱਚੇ ਦਾ ਗਲਾ ਖਰਾਬ ਹੈ, ਉਹ ਤਾਂ ਚਾਹੁੰਦਾ ਮੈਂ ਆਈਸਕ੍ਰੀਮ ਖਾਵਾਂ, ਅਤੇ ਮਾਂ ਸਿਆਣੀ ਜਿਹੜੀ ਹੈ ਕਦੀ ਬੱਚੇ ਨੂੰ ਖਿਲਾਏਗੀ ਆਈਸਕ੍ਰੀਮ? ਬੱਚਾ ਤਾਂ ਰੋਂਦਾ ਹੈ, ਬੱਚਾ ਤੜਫਦਾ ਵੀ ਮੈਨੂੰ ਕਿਉਂ ਨਹੀਂ ਦੇ ਰਹੇ, ਤੁਸੀਂ ਮੇਰੇ ਮਾਂ ਪਿਓ ਹੋ ਕਿ ਮੇਰੇ ਦੁਸ਼ਮਣ ਹੋ? ਪਰ ਸਿਆਣੇ ਮਾਤਾ ਪਿਤਾ ਜਾਣਦੇ ਨੇ ਕਿ ਸਾਡੇ ਬੱਚੇ ਨੂੰ ਕੀ ਚਾਹੀਦਾ। ਇਸੇ ਤਰ੍ਹਾਂ ਪਰਮੇਸ਼ਰ ਗੁਰੂ ਜਾਣਦਾ ਕਿ ਸਾਨੂੰ ਕੀ ਚਾਹੀਦਾ, ਅਤੇ ਸਾਨੂੰ ਉਹ ਹੀ ਦਿੰਦਾ ਜੋ ਸਾਡੇ ਲਈ ਭਲਾ ਹੈ। ਜੋ ਤੁਮ ਕਰੋ ਸੋਈ ਭਲ ਹਮਰੇ, ਇਹ ਬਾਣੀ ਦਾ ਨਿਰਣਾ ਕਿ ਹੇ ਮੇਰੇ ਪਰਮੇਸ਼ਰ, ਤੂੰ ਜੋ ਵੀ ਕਰਦਾ ਸਾਡਾ ਭਲਾ ਹੀ ਕਰਦਾ, ਤੂੰ ਕਦੀ ਬੁਰਾ ਕਰ ਹੀ ਨਹੀਂ ਸਕਦਾ ਸਾਡਾ। ਉਹਨਾਂ ਦੇ ਬਚਨ ਸਨ, ਉਹਨਾਂ ਗੱਲ ਕਹੀ, ਕਹਿੰਦੇ ਗੁਆਂਢਣ ਦੀ ਚੂਰੀ ਨਾਲੋਂ ਮੈਨੂੰ ਮਾਂ ਦੀਆਂ ਚਪੇੜਾਂ ਜ਼ਿਆਦਾ ਪਿਆਰੀਆਂ। ਗੁਆਂਢਣ ਦੀ ਚੂਰੀ ਜਿਹੜੀ ਹੈ ਉਹਦੇ ਪਿੱਛੇ ਕੋਈ ਛਲ ਕਪਟ ਵੀ ਹੋ ਸਕਦਾ, ਅਤੇ ਮਾਂ ਦੀਆਂ ਚਪੇੜਾਂ ਜਿਹੜੀਆਂ ਨੇ ਉਹਦੇ ਪਿੱਛੇ ਸਿਵਾਏ ਤੁਹਾਡੇ ਭਲੇ ਦੇ ਹੋਰ ਕੁਝ ਨਹੀਂ। ਲੱਗਦੀਆਂ ਮਾੜੀਆਂ ਨੇ ਮਾਂ ਦੀਆਂ ਚਪੇੜਾਂ, ਪਰ ਉਹ ਦਵਾਈ ਹੈ ਤੁਹਾਡੇ ਵਾਸਤੇ, ਤੁਹਾਡੇ ਲਈ ਬਹੁਤ ਜ਼ਰੂਰੀ ਨੇ। ਉਹਨਾਂ ਦੇ ਇੱਕ ਇੱਕ ਅੱਖਰ ਮੈਨੂੰ ਬੜਾ ਜਚਿਆ, ਕਹਿੰਦੇ ਗੁਆਂਢਣ ਦੀ ਚੂਰੀ ਨਾਲੋਂ ਸਾਨੂੰ ਮਾਂ ਦੀਆਂ ਚਪੇੜਾਂ ਜ਼ਿਆਦਾ ਚੰਗੀਆਂ ਲੱਗਣੀਆਂ ਚਾਹੀਦੀਆਂ। ਮਹਾਰਾਜ ਮਿਹਰ ਕਰਨ, ਜੇ ਸੁੱਖ ਦੇਵੇ ਤਾਂ ਵੀ ਉਹਦਾ ਸ਼ੁਕਰ ਕਰੀਏ, ਤੇ ਜੇ ਦੁੱਖ ਦੇਵੇ ਤਾਂ ਫਿਰ ਵੀ ਉਹਦੇ ਅੱਗੇ ਅਰਦਾਸ ਹੀ ਕਰੀਏ, ਕਿਉਂਕਿ ਦੁੱਖ ਉਹ ਦਿੰਦਾ ਨਹੀਂ, ਸਾਨੂੰ ਲੱਗਦਾ ਹੀ ਹੈ ਦੁੱਖ, ਸਾਨੂੰ ਮਹਿਸੂਸ ਹੀ ਹੁੰਦਾ, ਪਰ ਉਹ ਦੁੱਖ ਦਿੰਦਾ ਨਹੀਂ ਕਦੀ। ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਇਹੋ ਜਿਹੀ ਸਾਨੂੰ ਮਹਾਰਾਜ ਦਾਤ ਬਖਸ਼ ਦੇਣ। ਬੜਾ ਸੌਖਾ ਸ਼ਬਦ ਹੈ, ਆਪਾਂ ਸਾਰਿਆਂ ਨੂੰ ਇਹਦਾ ਭਾਵ ਸਮਝ ਆ ਰਿਹਾ, ਜਿਨ੍ਹਾਂ ਨੂੰ ਬਾਣੀ ਦਾ ਅਭਿਆਸ ਹੈ ਉਹਨਾਂ ਨੂੰ ਜ਼ਿਆਦਾ ਆਨੰਦ ਆ ਰਿਹਾ। ਆਓ ਸਾਰੇ ਕਰੀਏ ਕੀਰਤਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਵੇਂ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਪਏ ਨੇ, ਸਾਨੂੰ ਸਮਝਾ ਰਹੇ ਨੇ, ਉਹਦੇ ਦਰਸ਼ਨ ਕਰਾ ਰਹੇ ਨੇ, ਆਪਾਂ ਵੀ ਕਰ ਲਈਏ। ਬਾਣੀ ਦੇ ਵਿੱਚੋਂ ਹੀ ਵਾਹਿਗੁਰੂ ਦੇ, ਬਾਣੀ ਦੇ ਵਿੱਚੋਂ ਹੀ ਗੁਰੂ ਦੇ ਦਰਸ਼ਨ ਹੋ ਸਕਦੇ ਨੇ, ਕਿਸੇ ਤਸਵੀਰ ਰਾਹੀਂ ਨਹੀਂ ਹੋ ਸਕਦੇ, ਕਿਸੇ ਮੂਰਤੀ ਰਾਹੀਂ ਨਹੀਂ ਹੋ ਸਕਦੇ। ਗੁਰੂ ਦੇ ਦਰਸ਼ਨ ਗੁਰੂ ਦੇ ਸ਼ਬਦ ਵਿੱਚੋਂ ਹੀ ਹੋ ਸਕਦੇ ਨੇ। ਆਓ ਕਰੀਏ ਦਰਸ਼ਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ, ਅਤੇ ਜਿਵੇਂ ਸਾਨੂੰ ਉਹ ਦਰਸ਼ਨ ਅਕਾਲ ਪੁਰਖ ਵਾਹਿਗੁਰੂ ਦੇ ਕਰਾ ਰਹੇ ਨੇ, ਆਪਾਂ ਵੀ ਕਰ ਲਈਏ। ਕਰੀਏ ਮਨ ਬਿਰਤੀ ਕਾਗਰ, ਕਰੋ ਕਿਰਪਾ। Thank you. ਮਹਾਨ ਕਥਾਵਾਚਕ ਸਿੰਘ ਸਾਹਿਬ ਗਿਆਨੀ ਹੇਮ ਸਿੰਘ ਜੀ ਨੇ ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ, ਇਵੇਂ ਲੱਗਦਾ ਸੀ ਜਿਵੇਂ ਫਿਲਮ ਚੱਲ ਰਹੀ ਹੈ ਸਾਹਮਣੇ, ਇੱਦਾਂ ਹੀ ਲੱਗਦਾ ਸੀ ਕਿ ਦਰਸ਼ਨ ਹੋ ਰਹੇ ਨੇ, ਇੱਦਾਂ ਲੱਗਦਾ ਸੀ ਨਾ ਦੇਖਿਆ ਲੱਗਦਾ। ਬਹੁਤ ਆਨੰਦ ਆ ਰਿਹਾ ਸੀ। ਆਓ ਸਾਰੇ ਮਨ ਕਰਕੇ ਉਸ ਥਾਂ 'ਤੇ ਚਲੇ ਜਾਈਏ ਜਿੱਥੋਂ ਦੇ ਦਰਸ਼ਨ ਅੱਜ ਭਾਈ ਸਾਹਿਬ ਜੀ ਨੇ ਕਰਾਏ ਨੇ। ਸਾਰੇ ਆਪਾਂ ਇਹ ਤੁਕਾਂ ਗਾ ਲਈਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਔਰ ਇੱਕ ਇੱਕ ਅੱਖਰ ਇਸ ਤੁਕ ਦਾ ਸੱਚ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਵੇਂ ਨਹੀਂ ਲਿਖਿਆ, ਜਿੰਨੇ ਵੀ ਕਰ ਲਏ ਦਰਸ਼ਨ ਉਹਦੇ ਦੁੱਖ ਦੂਰ ਹੋ ਜਾਂਦੇ ਨੇ। ਸਿਰਫ ਦਰਸ਼ਨ ਕੀਤੇ ਹਨ, ਸਿਰਫ ਦਰਸ਼ਨ ਕੀਤੇ ਹਨ ਸਭ ਦੁੱਖ ਜਾਏ। ਇੱਥੇ ਇਹ ਗੱਲ ਨਹੀਂ ਕਹੀ ਵੀ ਫਲਾਣਾ ਚਲਾ ਜਾਊਗਾ ਤਾਂ ਫਲਾਣਾ ਨਹੀਂ ਜਾਊਗਾ, ਆਹ ਦੁੱਖ ਤਾਂ ਠੀਕ ਹੋ ਜਾਏਗਾ, ਇਹ ਨਹੀਂ ਹੋ ਸਕਦਾ ਜੀ, ਇੱਦਾਂ ਦੀ ਗੱਲ ਨਹੀਂ ਕਹੀ। ਇੱਥੇ ਸਾਰੇ ਦੁੱਖ ਵਿੱਚ ਸ਼ਾਮਲ ਨੇ। ਦਰਸ਼ਨ ਕਰਨ ਦੀ ਲੋੜ ਹੈ, ਉਹ ਅੱਖਾਂ ਦੀ ਲੋੜ ਹੈ ਜਿਹਦੇ ਨਾਲ ਮਨ ਕਰਕੇ ਗੁਰੂ ਦੇ ਦਰਸ਼ਨ ਕਰ ਸਕੀਏ, ਸਭ ਦੁੱਖ ਜਾਏ, ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਨੇ। ਭਾਵੇਂ ਸੁਰ 'ਚ ਗਾਇਓ ਅਤੇ ਭਾਵੇਂ ਬੇਸੁਰੇ ਗਾਇਓ, ਪਰ ਗਾਇਓ ਜ਼ਰੂਰ, ਪੜਿਓ ਜ਼ਰੂਰ, ਜਿੰਨੀ ਉੱਚੀ ਗਾ ਸਕਦੇ ਹੋ ਜ਼ਰੂਰ ਗਾਇਓ, ਆਪਾਂ ਗੂੰਜ ਪਾ ਦੇਈਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਲੈ ਜਾਈਏ ਆਪਣਾ ਮਨ, ਦਰਸ਼ਨ ਕਰੀਏ, ਮਾਹੌਲ ਬਣਾ ਦੇਈਏ ਬੰਗਲਾ ਸਾਹਿਬ ਦੇ ਵਿੱਚ ਜੋ ਮਹਿਸੂਸ ਹੁੰਦਾ। ਆਓ ਸਾਰੇ ਕਰੋ ਕਿਰਪਾ,
ਸ੍ਰੀ ਹਰਿਕ੍ਰਿਸ਼ਨ ਦਿਆ।
ਸੰਗਤ ਦੇ ਚਰਨ ਪਰਸਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਸੰਗਤ ਦੇ ਸਮੂਹ ਪ੍ਰਬੰਧਕ ਸੱਜਣਾਂ ਦੇ, ਖਾਸ ਕਰਕੇ ਸਾਡੇ ਵੀਰ ਸਰਦਾਰ ਸਰਬਪ੍ਰੀਤ ਸਿੰਘ ਜੀ ਦੇ,